ਸ੍ਰੀ ਰਾਗ ਮਹੱਲਾ ਪਹਿਲਾ, ਘਰ ਤੀਜਾ। ਇੱਥੇ ਹੁਣ ਘਰ ਬਦਲ ਦਿੱਤਾ, ਤੀਸਰੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕੀਤਾ ਗੁਰੂ ਨਾਨਕ ਦੇਵ ਜੀ ਨੇ। ਸ੍ਰੀ ਰਾਗ ਦੇ ਵਿੱਚ ਤੀਜਾ ਘਰ 16 ਮਾਤਰਾ 3 ਤਾਲਾ। ਸੋ ਇਸ ਕਰਕੇ ਕਹਿੰਦੇ ਕਿਸੇ ਜ਼ਿਮੀਂਦਾਰ ਨੂੰ ਪ੍ਰਤੱਖ ਖੇਤੀ ਬੀਜਦਿਆਂ ਵੇਖ ਕੇ ਕਹਿੰਦੇ ਅੰਤਰੀਵ ਖੇਤੀ ਵੀ ਬੀਜਣੀ ਚਾਹੀਦੀ ਬੰਦੇ ਨੂੰ। ਨਾਲ ਦੇ ਸੰਗੀ ਸਾਥੀ ਆਪਾਂ ਇਕੱਲਾ ਕਹਿੰਦੇ ਗੁਰੂ ਨਾਨਕ ਦੇਵ ਜੀ ਬਾਲਾ ਮਰਦਾਨਾ ਤੁਰੇ ਜਾਂਦੇ, ਬਾਲਾ ਮਰਦਾਨਾ ਮੇਨ ਹੋਣ ਕਰਕੇ ਉਹਨਾਂ ਨਾ ਆਉਂਦਾ ਮਹਾਰਾਜ ਨਾਲ, ਕਈ ਵਾਰੀ 50-50 ਜਾਣੇ 100-100 ਜਾਣਾ ਵੀ ਇਕੱਠਾ ਹੋ ਜਾਂਦਾ ਸੀ। ਸਾਧੂ ਸੰਤ ਫੱਕਰ ਫਕੀਰਾਂ ਦੇ ਟੋਲੇ, ਵਿਚਾਰਾਂ ਸਾਂਝੀਆਂ ਕਰਨੀਆਂ, ਫਿਰ ਅੱਗੇ ਤੁਰਨਾ। ਕੋਈ ਜ਼ਰੂਰੀ ਨਹੀਂ ਸੀ ਕਿ ਇਕੱਲੇ ਹੀ ਫਿਰਦੇ ਸੀ ਮਹਾਰਾਜ। ਇੱਕ ਪਿੰਡ ਜਦੋਂ ਜਾਂਦੇ ਸੀ ਨਾ, ਉਹ ਪਿੰਡ ਦੀ ਸੰਗਤ ਸਾਰੀ ਅਗਲੇ ਪਿੰਡ ਛੱਡਣ ਜਾਂਦੀ ਸੀ, ਲੋਕ ਤੁਰ ਨਹੀਂ ਸੀ ਦਿੰਦੇ ਹੁੰਦੇ। ਬਹੁਤ ਵੈਰਾਗ ਹੋਣਾ, ਕਈ ਥਾਈਂ ਸਾਖੀ ਆਵੇਗੀ, ਲੋਕ ਰੋਣ ਲੱਗ ਜਾਂਦੇ, ਨਾ ਜਾਓ ਮਹਾਰਾਜ। ਸੱਚੇ ਪਾਤਸ਼ਾਹ ਨੇ 2-3 ਦਿਨ ਦੇਖਣਾ ਵੀ ਤੁਰ ਨਹੀਂ ਦਿੰਦੇ, ਫਿਰ ਜਾਂ ਤਾਂ ਤੜਕੇ 2 ਵਜੇ ਨਿਕਲ ਜਾਣਾ ਅਤੇ ਜਾਂ ਅਲੋਪ ਹੀ ਹੋ ਜਾਂਦੇ ਸੀ। ਕਹਿੰਦੇ ਮਰਦਾਨੇ ਅੱਗੇ ਵੀ ਜਾਣਾ ਭਾਈ, ਅੱਗੇ ਵੀ ਸੰਗਤ ਤਾਰਨੀ ਹੈ। ਇਸ ਕਰਕੇ ਸਤਿਗੁਰੂ ਇੱਥੇ ਉਪਦੇਸ਼ ਕਰਦੇ ਨੇ ਅੰਦਰਲੀ ਖੇਤੀ ਬੀਜਣੀ ਆ। ਇਹੋ ਤਨ ਧਰਤੀ ਬੀਜ ਕਰਮਾ ਕਰੋ, ਇਹ ਸਰੀਰ ਨੂੰ ਵਿਸ਼ੇ ਵਿਕਾਰਾਂ ਤੋਂ ਰਹਿਤ ਕਰਨਾ, ਇਹ ਧਰਤੀ ਬਣਾਓ ਸੋਹਣੀ ਸਾਫ਼ ਸੁਥਰੀ। ਇਹ ਸ਼ੁੱਧ ਸਰੀਰ ਰੂਪ ਧਰਤੀ ਵਿੱਚ ਨਿਸ਼ਕਾਮ ਕਰਮਾਂ ਰੂਪ ਬੀਜ ਬੀਜਣਾ ਕਰੋ। ਸਲਲ ਆ ਪਾਓ ਸਾਰਿੰਗ ਪਾਣੀ, ਪਰਮਾਤਮਾ ਦੇ ਨਾਮ ਦਾ ਜਿਹੜਾ ਚਿੰਤਨ ਕਰਨਾ, ਇਹ ਇਹਦੇ ਵਿੱਚ ਸਲਲ ਭਾਵ ਜਲ, ਸਲਲ ਦਾ ਮਤਲਬ ਹੁੰਦਾ ਜਲ, ਆ ਪਾਓ ਲਿਆ ਕੇ ਪਾਉਣਾ ਕਰੋ ਇਹ 'ਚ ਪਾਣੀ। ਪਰਮਾਤਮਾ ਦੇ ਨਾਮ ਦਾ ਜਿਹੜਾ ਚਿੰਤਨ ਕਰਨਾ, ਨਿਸ਼ਕਾਮ ਕਰਮਾਂ ਰੂਪ ਬੀਜ ਬੀਜਣਾ, ਮਨ ਨੂੰ ਵਿਸ਼ਿਆਂ ਵਿਕਾਰਾਂ ਤੋਂ ਰਹਿਤ ਕਰਨਾ। ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ, ਹਥਿਆਰ ਦੇ ਅਨੁਸਾਰ ਚੱਲੋ। ਮਨ ਕਿਰਸਾਨ ਹਰ ਰਹਿ ਜੰਗਮਾਇ ਲੈ, ਇਉਂ ਪਾਵਸ ਪਾਦ ਨਿਰਬਾਣੀ। ਮਨ ਨੂੰ ਸ਼ੁੱਧ ਕਰਨਾ, ਸਾਵਧਾਨ ਕਰਨਾ, ਇਸੇ ਨੂੰ ਜ਼ਿਮੀਂਦਾਰ ਬਣਾ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼। ਇਸ ਕਰਕੇ ਕਹਿੰਦੇ ਨੇ ਜਿਹੜਾ ਮਨ ਨੂੰ ਸਾਵਧਾਨ ਕਰਨਾ ਜਾਂ ਸ਼ੁੱਧ ਕਰਨਾ ਜਾਂ ਉੱਦਮੀ ਬਣਾਉਣਾ, ਇਹ ਜ਼ਿਮੀਂਦਾਰ ਬਣਾ ਮਨ ਨੂੰ, ਅਤੇ ਹਿਰਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਰੂਪ ਬੋਹੜ ਨੂੰ ਜਮਾ ਇਕੱਠਾ ਕਰ। ਇਉਂ ਪਾਵਸ ਪਦ ਨਿਰਬਾਣੀ, ਹਿਰਦੇ ਰੂਪ ਖੇਤ ਵਿੱਚ ਹਰੀ ਨਾਮ ਰੂਪੀ ਖੇਤ ਨੂੰ ਜਮਾ ਉਗਾ ਲੈ। ਇਸ ਤਰ੍ਹਾਂ ਕਰਨ ਨਾਲ ਨਿਰਬੰਧ ਪਦਵੀ ਨੂੰ ਪ੍ਰਾਪਤ ਕਰੇਗਾ। ਬਹੁਤ ਉੱਚੀ ਪਦਵੀ ਹੈ ਨਿਰਬੰਧ, ਬ੍ਰਹਮ ਗਿਆਨ। ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣੀ। ਕਾਹੇ ਗਰਭ ਸਮੂੜੇ ਮਾਇਆ, ਕਹਿੰਦੇ ਮੂਰਖਾ ਤੂੰ ਮਾਇਆ ਦਾ ਹੰਕਾਰ ਕਿਉਂ ਕਰਦਾ। ਪਿਤ ਸੁਤੋ ਸਗਲ ਕਾਲਤਰ ਮਾਤਾ, ਤੇਰੇ ਹੋ ਹਿਨ ਅੰਤ ਸਿਖਾਇਆ ਰਹਾਓ। ਕਹਿੰਦੇ ਨੇ ਇਹ ਜਿਹੜਾ ਪਿਤਾ ਹੈ, ਸੁਤੋ ਪੁੱਤਰ ਹੈ, ਸਗਲ ਸਾਰੇ ਜਿਹੜੇ ਕਾਲਤਰ ਇਸਤਰੀ ਆਦਿਕ ਹੈ, ਮਾਤਾ ਹੈ, ਇਹ ਤੇਰੇ ਅੰਤ ਨੂੰ ਸਹਾਈ ਨਹੀਂ ਹੋਣਗੇ। ਇਹ ਤਾਂ ਐਵੇਂ ਹੀ ਹੈ, ਦਿਖਾਵਾ ਹੀ ਹੋ ਰਿਹਾ ਸਾਰਾ। ਇੱਕ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ, ਜਿਵੇਂ ਪ੍ਰਤੱਖ ਖੇਤੀਆਂ ਵਿੱਚ ਨਦੀਨ ਹੁੰਦਾ, ਬਾਥੂ ਪੈਦਾ ਹੋ ਜਾਂਦਾ, ਉਹ ਖੇਤੀਆਂ ਨੂੰ ਉੱਚਾ ਹੀ ਨਹੀਂ ਹੋਣਦਾ। ਇਸ ਕਰਕੇ ਜ਼ਿਮੀਂਦਾਰ ਲੋਕ ਉਹਨੂੰ ਅਰੰਭਿਆਂ ਨਾਲ ਕੱਟ ਦਿੰਦੇ ਨੇ। ਇਸੇ ਪ੍ਰਕਾਰ ਸਰੀਰ ਦੇ ਵਿਖਿਆ ਤੋਂ ਭਾਵ ਵਿੱਚ ਜਿਹੜਾ ਦੁਸ਼ਟ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹ ਬਾਥੂ ਹੋ ਗਿਆ। ਇੱਕ ਭੂਕਲ ਹੁੰਦੀ ਹੈ, ਇੱਕ ਬਾਥੂ ਹੁੰਦਾ ਹੈ। ਸੋ ਇਸ ਤਰ੍ਹਾਂ ਹੋਰ ਸਾਰੀਆਂ ਖੇਤੀਆਂ 'ਚ ਜਿਹੜੀਆਂ ਜਿਹੜੀਆਂ ਚੀਜ਼ਾਂ ਇਟਸਿਟ ਆਦਿਕ ਪੈਦਾ ਹੋ ਗਈਆਂ, ਕਦੇ ਵਾਹਿਗੁਰੂ ਨਾਮ ਰੂਪ ਬਸੋਲਿਆਂ ਦੇ ਨਾਲ ਰੰਭਿਆਂ ਕਰਕੇ ਇਹਨੂੰ ਕਿਰਖਾ ਕਰੇ, ਕੱਟਣਾ ਕਰੇ। ਕਾਮ ਕ੍ਰੋਧ ਦੋਏ ਕਰੋ ਬਸੋਲੇ, ਗੋਡੋ ਧਰਤੀ ਪਾਏ, ਜਿਉਂ ਗੋਡੋ ਤਿਉਂ ਤੁਮ ਸੁਖ ਪਾਵਹੋ, ਕਿਰਤ ਨਾ ਮੇਟਿਆ ਜਾਈ। ਦੁਸ਼ਟ ਜੋ ਵਿਸ਼ੇ ਵਿਕਾਰ ਨੇ, ਇਹ ਚੂਹੇ ਚਿੰਬੜੇ ਹੋਏ ਨੇ, ਇਹਨਾਂ ਨੂੰ ਕਿਰਖਾ ਕਰੇ, ਖਿੱਚ ਕੇ ਬਾਹਰ ਕੱਢਣਾ ਕਰੇ। ਖੇਤੀ ਨੂੰ 8 ਤਰ੍ਹਾਂ ਦੀਆਂ ਚੀਜ਼ਾਂ ਪੈਂਦੀਆਂ ਨੇ, ਇਸ ਕਰਕੇ ਉਹ 8 ਪ੍ਰਕਾਰ ਹੀ 8 ਅਰਥ ਬਣ ਜਾਂਦੇ ਨੇ। ਭਾਵ ਜਿਹੜੀ ਵੀ ਚੀਜ਼ ਤੁਹਾਡੇ ਸਰੀਰ ਰੂਪ ਖੇਤੀ ਨੂੰ ਖਰਾਬ ਕਰਦੀ ਹੈ, ਉਹ ਸਾਰੀਆਂ ਚੀਜ਼ਾਂ ਬਾਹਰ ਕੱਢ ਕੇ ਮਾਰੋ, ਖਤਮ ਕਰ ਦਿਓ। ਕਹਿੰਦੇ ਇਨ ਤਜ ਆਤਮਾ ਹੋਏ ਧਿਆਈ, ਇਹਨਾਂ ਵਿਕਾਰਾਂ ਨੂੰ ਤਿਆਗ ਕੇ ਆਤਮਾ ਤੋਂ ਭਾਵ ਆਪਣੇ ਸਵੈ ਸਰੂਪ ਦਾ ਧਿਆਈ ਹੋ। ਸਵੈ ਸਰੂਪ ਕੀ ਹੈ? ਮੇਰਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਜੋ ਉਹ ਹੈ ਉਹੀ ਤੂੰ ਹੈ। ਸੋ ਹੰਗ ਹੰਗ ਸਾ ਜਪ ਜਪ ਹੋ, ਸੋ ਹੰਗ ਉਹ ਮੈਂ ਹਾਂ, ਇਹਦਾ ਅਭਿਆਸ ਕਰਨਾ ਪੈਂਦਾ। ਵਾਹਿਗੁਰੂ 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 ਕਰਦਿਆਂ ਹੌਲੀ ਹੌਲੀ ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਉਸ ਤੱਕ ਜਾਣਾ ਹੈ। ਢਕਿਆ ਹੋਇਆ ਸਰੀਰ ਨੇ ਅੰਦਰ ਆਤਮਾ ਨੂੰ, ਅੰਦਰ ਆਤਮਾ ਤੱਕ ਜਾਣਾ। ਬਾਹਰਲੇ ਸਰੂਪ ਨੂੰ ਹੀ ਆਪਾਂ ਦੇਖੀ ਜਾਂਦੇ। ਸਤਿਗੁਰੂ ਕਹਿੰਦੇ ਸਵੈ ਸਰੂਪ ਦਾ ਧਿਆਨ ਕਰ ਅੰਦਰ। ਇਸ ਕਰਕੇ ਰਾਖੇ ਨਾ ਬਿਠਾਏ ਜਾਣ ਤਾਂ ਖੇਤੀਆਂ ਨੂੰ ਪਸ਼ੂ ਚਰ ਜਾਂਦੇ ਨੇ। ਇਸ ਵਾਸਤੇ ਜ਼ਿਮੀਂਦਾਰ ਖੇਤੀ ਦੀ ਰੱਖਿਆ ਵਾਸਤੇ ਰਾਖੇ ਜ਼ਰੂਰ ਬਿਠਾਉਂਦੇ ਆ। ਅੰਤਰੀਵ ਦੇ ਵਿੱਚ ਵੀ ਇਹੀ ਹੈ, ਜੇ ਰਾਖੇ ਨਾ ਹੋਣ ਤਾਂ ਸ਼ੁਭ ਗੁਣਾ ਰੂਪ ਖੇਤੀ ਨੂੰ ਇਹ ਹੋਰ ਜਿਹੜੀਆਂ ਚੀਜ਼ਾਂ ਆ ਕਰਕੇ ਸੰਸਾਰ ਦੇ ਵਿਸ਼ੇ ਵਿਕਾਰ ਨੇ, ਹੋਰ ਚੀਜ਼ਾਂ ਇੱਧਰ ਉੱਧਰੋਂ ਖਾ ਜਾਂਦੀਆਂ। ਫਰੀਦਾ ਏ ਵਿਸ ਗੰਦਲਾਂ ਧਰੀਆਂ ਖੰਡ ਲਿਬਾੜ, ਇੱਕ ਰਾਹਿੰਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਬਹੁਤ ਕੁਛ ਪੈਂਦਾ ਫਿਰ ਸਰੀਰ ਨੂੰ। ਇਸ ਕਰਕੇ ਸਤਿਗੁਰੂ ਕਹਿੰਦੇ ਸਰੀਰ ਨੂੰ ਬਚਾ, ਆਤਮਾ ਨੂੰ ਬਚਾ, ਮਨ ਨੂੰ ਬਚਾ, ਸ਼ੁਭ ਗੁਣਾਂ ਦੀ ਖੇਤੀ ਨੂੰ ਬਚਾ, ਤਕੜਾ ਹੋ ਕੇ ਰਹਿ। ਨਾ ਤਕੜਾ ਤੈਨੂੰ ਦੱਬ ਲੈਣਾ ਇਹਨਾਂ ਨੇ। ਮਹਾਰਾਜ ਜੀ ਫਿਰ ਤੁਸੀਂ ਕਿਰਪਾ ਕਰੋ, ਮੈਨੂੰ ਦੱਸੋ ਕਿਵੇਂ ਬਚਾਵਾਂ। ਜਪ ਤਪ ਸੰਜਮ ਹੋ ਹੇ ਜਬ ਰਾਖੇ, ਕਮਲ ਬਿਗਸੈ ਮਦ ਆਸਰਮਾਈ। ਕਹਿੰਦੇ ਜਪ ਤਪ ਅਤੇ ਸੰਜਮ, ਇੰਦਰੀਆਂ ਦਾ ਵਿਕਾਰਾਂ ਵੱਲੋਂ ਰੋਕਣਾ, ਜੇ ਇਹ ਰਾਖੇ ਹੋਣ ਤਾਂ ਸਰੀਰ ਆਸ਼ਰਮ ਦੇ ਵਿੱਚ ਹੀ ਹਿਰਦਾ ਕੌਲ ਵਿਕਸੇਗਾ, ਖਿੜ ਜਾਏਗਾ। ਡੰਡਾ ਲੈ ਕੇ ਪਹਿਰੇ 'ਤੇ ਰਹਿ ਪੱਕਾ। ਮਾੜੀ ਜੀ ਵੀ ਢਿੱਲ ਕੀਤੀ ਤੈਨੂੰ ਉਹਦੇ ਹੀ ਸਿੱਟ ਲੈਣਾ ਇਹਨਾਂ ਨੇ। ਇਸ ਕਰਕੇ ਚਾਰੇ ਪਾਸੇ ਇਹ ਪੰਜਾਂ ਕਕਾਰਾਂ ਦੀ ਵਾੜ ਪਾਤੀ ਮਹਾਰਾਜ ਨੇ, ਤਾਂਹੀਓ ਪੰਜ ਕਕਾਰ ਪਾਏ ਨੇ। ਰੱਖਿਆ ਹੈ ਸਿਰ 'ਤੇ ਕੇਸਾਂ ਦੀ ਕੰਘੇ ਦੀ, ਕੜਿਆ ਹੈ ਹੱਥ ਨੂੰ ਕੜੇ ਪਾ ਕੇ, ਪਿੰਡੇ 'ਤੇ ਪਾਇਆ ਗਾਤਰਾ ਕਿਰਪਾਨ, ਕਸ਼ਹਿਰਾ ਜਾਤਸਾ ਦੀ ਨਿਸ਼ਾਨੀ ਪਾਈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜ ਕਕਾਰ, ਪੰਜ ਬਾਣੀਆਂ ਦੀ ਰੱਖਿਆ, ਰਹਿ ਰਾਸ ਦੀ ਰੱਖਿਆ, ਕੀਰਤਨ ਸੋਹਲੇ ਦੀ ਰਾਤ ਨੂੰ ਸੌਣ ਵੇਲੇ ਰੱਖਿਆ, ਹੁੱਕਾ ਹਜਾਮ ਹਲਾਲੋ ਹਰਾਮ ਚਾਰ ਕੁਰਹਿਤਾਂ ਤੋਂ ਬਚਾਉਣਾ, ਇਹ ਸਾਰੀ ਰੱਖਿਆ ਹੀ ਰੱਖਿਆ ਕੀਤੀ। ਸਤਿਗੁਰੂ ਕਹਿੰਦੇ ਰਹਿਤ ਦੀ ਰੱਖਿਆ ਹੈ, ਨਿਤਨੇਮ ਦੀ ਰੱਖਿਆ ਹੈ, ਸਿਮਰਨ ਦੀ ਰੱਖਿਆ ਹੈ। ਲੋਕ ਰੱਖ ਪਾਉਂਦੇ ਨੇ ਐਵੇਂ ਧਾਗਾ ਜਿਹਾ, ਉਹ ਕੀ ਕਰਦਾ? ਕੁਛ ਵੀ ਨਹੀਂ ਕਰਦਾ। ਸਤਿਗੁਰੂ ਕਹਿੰਦੇ ਮੈਂ ਐਡਾ ਵੱਡਾ ਤੈਨੂੰ ਗਾਤਰਾ ਪਾਇਆ, ਉਹਦੇ ਧਾਗਿਆਂ ਮਗਰ ਤੁਰਿਆ ਫਿਰਦਾ, ਅਤੇ ਕੜਾ ਪਾਇਆ, ਲੋਕ ਐਵੇਂ ਹੱਥ 'ਤੇ ਧਾਗਾ ਜਿਹਾ ਬੰਨ੍ਹੀ ਫਿਰਨਗੇ। ਰੱਖ ਪਾਈ, ਪੱਕੀ ਰੱਖ ਦਸਵੇਂ ਪਾਤਸ਼ਾਹ ਨੇ ਪਾਈ ਸਾਨੂੰ, ਕੰਘਾ ਪਾਇਆ ਸਾਡੇ ਸੀਸ ਦੇ ਉੱਤੇ। ਇਸੇ ਪ੍ਰਕਾਰ ਜੇ ਊਂ ਕੋਈ ਕਹਿ ਦੇ ਵੀ ਸਿਰ 'ਚ ਆਹ ਚੀਜ਼ ਰੱਖਣੀ ਹੈ, ਫਿਰ ਲੋਕ ਜ਼ਿਆਦਾ ਰੱਖ। ਜਿਵੇਂ ਜੋਸ਼ੀ ਨੇ ਕਿਹਾ ਇਹ ਜੀ 40 ਦਿਨ ਸਿਰ 'ਚ ਰੱਖਣੀ ਹੈ, ਸਦਾ ਹੀ ਰੱਖਣੀ ਆ, ਗਲੇ 'ਚ ਪਾਉਣੀ ਹੈ, ਐਡੇ ਐਡੇ ਤਬੀਤ ਗਲ 'ਚ ਪਾਈ ਫਿਰਦੇ ਹੁੰਦੇ, ਕਿਰਪਾਨ ਦਾ ਭਾਰ ਲੱਗਦਾ ਹੁੰਦਾ। ਇਸ ਕਰਕੇ ਜੇ ਜੋਸ਼ੀ ਕਹਿੰਦੇ ਆਹ ਪਾਠ 25,000 ਕਰਨਾ, 1,25,000 ਕਰਨਾ, ਕੰਮ ਕਾਰ ਵਧੀਆ ਚੱਲੂ, 40 ਦਿਨ ਸ਼ਰਾਬ ਨਹੀਂ ਪੀਣੀ, ਆਹ ਨਹੀਂ ਕਰਨਾ, ਨਹੁੰ ਨਹੀਂ ਕੱਟਣੇ, ਉਹ ਨਹੀਂ ਕਰਨੇ, ਸਾਰੀ ਗੱਲ ਮੰਨਦੇ। ਉਹਨੂੰ ਬਾਪੂ ਬਣਾਇਆ ਹੋਇਆ ਆਪਣਾ, ਜਿਹੜਾ ਬਾਪੂ ਹੈ ਉਹਨੂੰ ਬਾਪੂ ਨਹੀਂ ਮੰਨਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੰਨਦੇ ਨਹੀਂ। ਉਹ ਜਿਹੜਾ ਸਾਰਿਆਂ ਦਾ ਪਿਓ ਹੈ ਨਾ, ਸਿਰੇ ਦੀ ਮਰਿਆਦਾ ਦੇਤੀ ਉਹਨੇ ਸਿੱਖ ਨੂੰ, ਸਿਰੇ ਦਾ ਮੰਤਰ, ਮੂਲ ਮੰਤਰ, ਸਾਰਿਆਂ ਮੰਤਰਾਂ ਦਾ ਮੁੱਢ ਦੇਤਾ। ਗੁਰ ਮੰਤਰ, ਮਾਲਾ ਮੰਤਰ ਜਪਜੀ ਸਾਹਿਬ, ਗਾਇਤਰੀ ਮੰਤਰ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰਗ ਕਰੀਅੰਗ ਨਾਮਿਆ ਕਾਮੇ। ਸਤਿਗੁਰੂ ਮਹਾਰਾਜ ਝੋਲੀਆਂ ਭਰਤੀਆਂ, ਫਿਰ ਵੀ ਭੁੱਖੇ ਦਾ ਭੁੱਖਾ, ਫਿਰ ਵੀ ਯਕੀਨ ਨਹੀਂ ਆਉਂਦਾ ਇੱਧਰ ਉੱਧਰ, ਫਿਰ ਵੀ ਭਟਕਦਾ ਮਹਾਰਾਜ ਕਹਿੰਦੇ। ਇਸ ਕਰਕੇ ਜਪ ਤਪ ਸੰਜਮ ਹੋਹੇ ਜਬ ਰਾਖੇ, ਕਮਲ ਬਿਗਸੈ ਮਦ ਆਸਰਮਾਈ। ਸ਼ੁਭ ਗੁਣਾ ਰੂਪ ਕੌਲ ਜਿਹੜਾ ਫੁੱਲ ਖਿੜਦੇ ਨੇ, ਅਤੇ ਬ੍ਰਹਮਾਨੰਦ ਰੂਪ ਮਦ ਅੰਮ੍ਰਿਤ ਆਸਰਮਾਈ। ਸ਼ਰਮ ਆਉਂਦਾ ਅਰਥਾਤ ਚੋ ਆਉਂਦਾ ਅੰਦਰੋਂ, ਉਹ ਬ੍ਰਹਮਾਨੰਦ ਬਾਹਰ ਨੂੰ ਆ ਜਾਂਦਾ, ਚੋਂਦਾ ਜ਼ਬਾਨ ਦੇ ਉੱਤੇ ਮਿੱਠਾ ਰਸ ਆਉਂਦਾ। ਸੋ ਇਸ ਕਰਕੇ ਪਾਣੀ ਪੀਣ ਤੋਂ ਪਹਿਲਾਂ ਕੀ ਕਾਹਲੀ ਹੁੰਦੀ, ਸੁੱਚਾ ਗਲਾਸ ਲੈ ਕੇ ਪਾਣੀ ਮੂਹਰੇ ਰੱਖ ਕੇ 5 ਮੂਲ ਮੰਤਰ ਕਰਕੇ ਪੀਓ, ਉਹਦਾ ਵੱਖਰਾ ਨਜ਼ਾਰਾ, 100 ਮੂਲ ਮੰਤਰ ਕਰੇ ਵੱਖਰਾ ਨਜ਼ਾਰਾ। ਇਸ ਕਰਕੇ ਮਹਾਰਾਜ ਕਹਿੰਦੇ ਖਾਣ ਪੀਣ ਤੋਂ ਪਹਿਲਾਂ ਥੋੜ੍ਹਾ ਮੂਲ ਮੰਤਰ ਕਰੋ, ਕੋਈ ਪਾਠ ਕਰਿਆ ਕਰੋ। ਇੱਕਦਮ ਰੋਟੀ ਦੇਖਦੀ ਮੂੰਹ 'ਚ ਪਾਉਣ ਦੀ ਕੀਤੀ, ਨਾ ਗੁਰੂ ਨੂੰ ਯਾਦ ਕੀਤਾ, ਨਾ ਕੋਈ ਬਾਣੀ ਪੜ੍ਹੀ, ਪੁਰਾਣੇ ਗੁਰਸਿੱਖ ਹੁੰਦੇ ਸੀ ਕਿਰਪਾਨ ਭੇਟਾ ਕਰਕੇ ਛਕਦੇ, ਉਹ ਵੀ ਗਈ ਗੱਲ। ਪਾਠ ਕਰਕੇ ਖਾਂਦੇ, ਉਹ ਵੀ ਗਈ ਗੱਲ। ਗੱਲਾਂ ਕਰਦੇ, ਟੀਵੀ ਦੇਖਦੇ, ਰੋਟੀ ਖਾ ਰਹੇ, ਪ੍ਰਭਾਵ ਕੀ ਪਿਆ? ਮਾੜਾ। ਸਤਿਗੁਰੂ ਕਹਿੰਦੇ ਇਸ ਕਰਕੇ ਮਨੁੱਖਾ ਜੂਨ ਨੂੰ ਸਹੀ ਢੰਗ ਨਾਲ ਵਰਤਣਾ ਸਿੱਖੋ। ਬੀਸ ਸਪਤਾਹਰੋ ਬਾਸਰੋ ਸੰਗ੍ਰਹਿ ਤੀਨ ਖੋੜਾ ਨਿਤ ਕਾਲ ਸਾਰਾ। ਕਹਿੰਦੇ ਬੀਸ ਤੋਂ ਭਾਵ ਵੀਹ, ਸਪਤਾ ਭਾਵ ਸੱਤ, ਇਹ ਵੀਹ ਤੇ ਸੱਤ ਸਤਾਈ, ਪੰਜੀ ਪ੍ਰਕਿਰਤੀਆਂ ਤੇ ਮਨ ਬੁੱਧੀ, ਇਹਨਾਂ ਸਤਾਈ ਕਰਕੇ ਰਚਿਆ ਹੋਇਆ ਜਿਹੜਾ ਸਰੀਰ ਹੈ। ਅਥਵਾ ਕਹਿੰਦੇ ਦਸ ਇੰਦਰੀਆਂ, ਦਸ ਤੱਤ, ਤਿੰਨ ਗੁਣ, ਰਜੋ ਸਤੋ ਤਮੋ ਮਹਿ ਤੱਤ, ਮਨ ਬੁੱਧ ਪ੍ਰਕਿਰਤੀ, ਇਹ ਹੋ ਗਏ। ਇਹਨਾਂ ਸਤਾਈਆਂ ਕਰਕੇ ਰਚਿਆ ਹੋਇਆ ਜਿਹੜਾ ਸਰੀਰ ਹੈ, ਇਹਦੇ ਅਭਿਮਾਨ ਨੂੰ ਹਰੋ, ਦੂਰ ਕਰੋ। ਇਸ ਕਰਕੇ ਹਰ ਰੋਜ਼ ਹਰੀ ਵਾਹਿਗੁਰੂ ਅਕਾਲ ਪੁਰਖ ਨੂੰ ਸੰਗ੍ਰਹਿ ਤੋਂ ਭਾਵ ਇਕੱਤਰ ਕਰੋ। ਬੀਸ ਸਪਤਾਹ ਹਰੋ, ਇਉਂ ਵੀ ਕਰਦੇ ਨੇ, ਬੀਸ ਸਪਤਾਹ ਹਰੋ ਬਾਸਰੋ ਸੰਗ੍ਰਹਿ ਤੀਨ ਖੋੜਾ ਨਿਤ ਕਾਲ ਸਾਰਾ। ਇਸ ਕਰਕੇ ਇਹਨਾਂ ਸਤਾਈਆਂ ਨੂੰ ਲੈ ਕਰਕੇ ਜੇਕਰ ਤੀਨ ਖੋੜਾ ਤੋਂ ਭਾਵ ਤ੍ਰਿਗੁਣ ਆਤਮਕ ਰੂਪ ਸੰਸਾਰ ਖੁੱਡ ਵਿੱਚ ਲੱਗੇਗਾ ਤਾਂ ਕਾਲ ਨਿਤਾ ਪ੍ਰਤੀ ਸਾੜੇਗਾ ਹੀ ਸਾੜੇਗਾ ਤੈਨੂੰ। ਬੀਸ ਸਪਤਾਹ ਹਰੋ, ਸਤਾਈ ਨਛੱਤਰਾਂ ਦੀ ਪੂਜਾ ਨੂੰ ਹਰ ਕੇ ਦੂਰ ਕਰਕੇ ਹਰ ਰੋਜ਼ ਨਾਮ ਜਪਿਆ ਕਰ। ਉਹ ਹੋਰ ਹੀ ਪਾਸੇ ਕਹਿੰਦੇ ਤੁਰਿਆ ਫਿਰਦਾ ਨਛੱਤਰਾਂ ਦੇ ਵਿੱਚ, ਕਦੇ ਉਹਦੀ ਪੂਜਾ, ਕਦੇ ਉਹਦੀ ਪੂਜਾ। ਤੀਨ ਖੋੜਾ ਨਿਤ ਕਾਲ ਸਾਰ ਹੈ ਅਤੇ ਬਾਲਕ ਜੋਬਨ ਬਿਰਧ ਅਵਸਥਾ ਰੂਪ ਤਿੰਨ ਖੱਡਾਂ ਨੇ। ਇਹਨਾਂ ਖੱਡਾਂ ਵਿੱਚ ਕਾਲ ਨੂੰ ਨਿਤਾ ਪ੍ਰਤੀ ਸਾਰਾ ਯਾਦ ਕਰ, ਹਰ ਵੇਲੇ ਮੌਤ ਨੂੰ ਯਾਦ ਰੱਖ। ਬੀਸ ਸਪਤਾਹਰੋ, ਇਹ ਹੋ ਗਏ ਵੀਹ ਤੇ ਸੱਤ ਸਤਾਈ। ਸਿਮਰਤੀਆਂ ਦੁਆਰੇ ਹਰ ਰੋਜ਼ ਹਰੀ ਨਾਮ ਨੂੰ ਸੰਗ੍ਰਹਿ ਇਕੱਤਰ ਕਰ। ਭਾਵ ਜੇ ਕਿਸੇ ਬਾਹਰਲੇ ਮੱਤ ਵਾਲੇ ਨੂੰ ਉਪਦੇਸ਼ ਦੇਣਾ ਹੋਵੇ ਤਾਂ ਉਹਨੂੰ ਵੀ ਦਿੰਦੇ, ਕਿਉਂ? ਮਹਾਰਾਜ ਦਾ ਸਾਂਝਾ ਹੀ ਉਪਦੇਸ਼। ਕਹਿਣ ਤੋਂ ਭਾਵ ਜਿਹੜਾ ਨਾ ਵੇਦਾਂ ਸ਼ਾਸਤਰਾਂ ਸਿਮਰਤੀਆਂ ਵਿੱਚ ਕੀ ਲਿਖਿਆ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਇਸ ਕਰਕੇ ਹੈ ਤਿੰਨ ਖੱਡਾਂ ਕਿਹੜੀਆਂ? ਜਾਗਰਤ, ਸੁਪਨ, ਸੁਖੋਪਤ। ਜੇ ਇਹਨਾਂ ਦੇ ਅਭਿਮਾਨੀ ਹੋਵੋਗੇ, ਹੁਣ ਜਿਹੜਾ ਪਹਿਲਾਂ ਆਪਾਂ ਦੱਸਿਆ ਜਾਗਦਿਆਂ ਦੇਖਦਾ, ਸੁਪਨਾ ਦੇਖਦਾ, ਬਿਲਕੁਲ ਹੀ ਪਤਾ ਨਹੀਂ ਕੀ ਸੁਪਨਾ ਆਇਆ ਹੀ ਨਹੀਂ ਅੱਜ, ਇਹ ਅਵਸਥਾ ਉਹ ਹੈ ਜਾਗਰਤ, ਸੁਪਨ ਅਤੇ ਸਖੋਪਤ। ਜੇ ਇਹਨਾਂ ਦੇ ਅਭਿਮਾਨੀ ਹੋਵੋਗੇ, ਇਹਨਾਂ ਤਿੰਨਾਂ ਨੂੰ ਦੇਖਣ ਵਾਲੇ ਆਤਮਾ ਰੂਪ ਹੋ ਜਾਓਗੇ ਆਪ ਹੀ, ਨਿਤ ਕਾਲ ਸਾਰ ਹੈ, ਤਾਂ ਕਾਲ ਭਗਵਾਨ ਨਿਤਾ ਪ੍ਰਤੀ ਤੁਹਾਨੂੰ ਸੰਭਾਲੇਗਾ, ਅਰਥਾਤ ਤੁਹਾਡੀ ਯਾਦ ਰੱਖੇਗਾ, ਤੁਹਾਨੂੰ ਉਹਨੂੰ ਪਤਾ ਰਹੇਗਾ ਕਿ ਇਹ ਮੇਰਾ ਬੰਦਾ ਹੈ, ਇਹਨੂੰ ਮੈਂ ਕੁਛ ਨਹੀਂ ਕਹਿਣਾ। ਦਸ ਅਠਾਰ ਮੈਂ ਪਰੰਪਰੋ ਚੀਨਾ, ਦਸ ਅਠਾਰ ਤੋਂ ਭਾਵ ਦਸ ਤੇ ਅੱਠ ਅਠਾਰਾਂ ਪੁਰਾਣਾਂ ਦੁਆਰਾ ਅਪਰੰਪਰੋ ਚੀਨਾ ਪਰਮਾਤਮਾ ਨੂੰ ਜਾਣਨਾ ਕਰ। ਉਹ ਕੀ ਕਹਿੰਦੇ ਨੇ ਪੁਰਾਣ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਦਸ ਤੇ ਛੇ ਜਿਹੜੇ ਨੇ, ਛੇ ਸ਼ਾਸਤਰ, ਦਸ ਚਾਰ ਵੇਦ ਇਹਨਾਂ ਦਸਾਂ ਦੁਆਰੇ ਅਤੇ ਅਠਾਰਾਂ ਪੁਰਾਣਾਂ ਦੁਆਰੇ ਅਪਰੰਪਰੋ ਚੀਨਾ ਪਰਮੇਸ਼ਰ ਨੂੰ ਪਰਿਪੂਰਨ ਜਾਣਨਾ ਕਰੇ। ਇਹ ਸਾਰੀਆਂ ਚੀਜ਼ਾਂ ਮਿਲਾ ਮਿਲਾ ਕੇ ਮੁੱਖ ਅਰਥ ਤਾਂ ਇੱਕੋ ਹੀ ਹੁੰਦਾ, ਪਰ ਦੂਜਿਆਂ ਧਰਮਾਂ ਨੂੰ ਵੀ ਉਪਦੇਸ਼ ਗੁਰੂ ਨਾਨਕ ਸਾਹਿਬ ਕਰਦੇ ਨੇ ਕਿ ਦਸ ਜਿਹੜੇ ਹੁੰਦੇ ਨੇ, ਛੇ ਭੇਖ ਅਤੇ ਚਾਰ ਆਸ਼ਰਮ, ਇਹਨਾਂ ਦਸਾਂ ਵਿੱਚ ਅਤੇ ਅਠਾਰਾਂ ਵਰਨਾਂ ਵਿੱਚ ਅਪਰੰਪਰੋ ਚੀਨਾ ਪਰਮੇਸ਼ਰ ਨੂੰ ਹੀ ਵਿਆਪਕ ਜਾਣੇ। ਦਸ ਅਠਾਰ ਭਾਵ ਦਸ ਅਠਾਰ ਹੁੰਦਾ, ਦਸ ਅਤੇ ਜਮ੍ਹਾਂ ਅਠਾਰਾਂ ਅਠਾਈ, ਅਠਾਰਾਂ ਪੁਰਾਣ, ਛੇ ਸ਼ਾਸਤਰ, ਚਾਰ ਵੇਦ, ਇਹਨਾਂ ਅਠਾਈਆਂ ਗ੍ਰੰਥਾਂ ਵਿੱਚ ਵੀ ਇਹੀ ਲਿਖਿਆ ਕਿ ਪਰਮਾਤਮਾ ਨੂੰ ਯਾਦ ਕਰ। ਵੇਦਾ ਮੈਂ ਨਾਮ ਉੱਤਮ ਸੋ ਸੁਣਿਆ ਨਾਹੀਂ, ਫਿਰ ਹੈ ਜਿਉਂ ਬੇਤਾਲਿਆ। ਕਹਿ ਨਾਨਕ ਇਹ ਏਕ ਤਾਰ ਹੈ। ਮਹਾਰਾਜ ਫਰਮਾਉਂਦੇ ਨੇ ਇਸ ਤਰ੍ਹਾਂ ਦੇ ਨਿਸ਼ਚੇ ਹੋਣ ਨਾਲ ਇੱਕ ਅਕਾਲ ਪੁਰਖ ਜੀਵ ਨੂੰ ਤਾਰ ਦਿੰਦਾ। ਜਿਤਨਾ ਵੀ ਧਾਰਮਿਕ ਖੇਤਰ ਹੈ, ਸਾਰੇ ਧਰਮ ਨੇ, ਧਰਮ ਗ੍ਰੰਥ ਨੇ, ਸਾਰੇ ਧਰਮ ਨੇ, ਉਹ ਕਹਿੰਦੇ ਤਾਂ ਇੱਕ ਪਰਮਾਤਮਾ ਦਾ ਹੀ ਨਾਮ ਨੇ, ਥੋੜ੍ਹਾ ਥੋੜ੍ਹਾ ਫਰਕ ਰੱਖ ਕੇ। ਕਿਸੇ ਨੇ ਕੋਈ ਨਾਂ ਰੱਖ ਲਿਆ, ਕਿਸੇ ਨੇ ਸਾਰਿਆਂ ਧਰਮਾਂ ਵੱਲ ਦੇਖੀਏ ਤਾਂ ਇੱਕ ਪਰਮਾਤਮਾ ਵੱਲ ਹੀ ਧਿਆਨ ਦਿਵਾਉਂਦੇ ਨੇ, ਪਰਮਾਤਮਾ ਦਾ ਹੀ ਉਪਦੇਸ਼ ਕਰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਸਰੀਰ ਨੂੰ ਸ਼ੁੱਧ ਕਰਕੇ ਗੁਰਸਿੱਖ ਨਾਮ ਦਾ ਬੀਜ ਹਿਰਦੇ 'ਚ ਬੀਜ, ਜਪ ਤਪ ਸੰਜਮ ਨੂੰ ਰਾਖੇ ਬਣਾ। ਅਤੇ ਇਹ ਜਿਹੜਾ ਤਿੰਨ ਖੱਡਾਂ ਨੇ, ਜਵਾਨੀ ਦੀ ਹੈ, ਬਾਲਕਪੁਣਾ, ਬੁਢੇਪਾ, ਇਹਨਾਂ ਵਿੱਚ ਰਹਿ ਕੇ ਮੌਤ ਨੂੰ ਯਾਦ ਰੱਖ, ਹਮੇਸ਼ਾ ਯਾਦ ਕਰ ਕਿ ਮੈਂ ਪਰਮਾਤਮਾ ਦਾ ਨਾਮ ਜਪਣਾ। ਸਾਰੇ ਵੇਦ ਸ਼ਾਸਤਰ ਸਿਮਰਤੀਆਂ ਨਾਮ ਨੂੰ ਹੀ ਕਥਨ ਕਰਦੇ ਨੇ, ਇਸ ਕਰਕੇ ਤੂੰ ਨਾਮ ਨੂੰ ਹੀ ਜਪ। ਜਾਂ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਪਾਵਨ ਉਪਦੇਸ਼ ਇਹਨਾਂ ਸ਼ਬਦਾਂ ਦੇ ਰਾਹੀਂ ਕਿਰਪਾ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਪ ਦਸਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਕਥਾ ਕੀਤੀ ਸੀ। ਨੌ ਮਹੀਨੇ ਨੌ ਦਿਨ ਨੌ ਘੜੀਆਂ ਨੌ ਪਲਾਂ ਵਿੱਚ ਦਮਦਮਾ ਸਾਹਿਬ 48 ਸਿੰਘਾਂ ਨੂੰ ਅਰਥ ਪੜ੍ਹਾਏ ਮਹਾਰਾਜ ਨੇ। ਕੁਦਰਤੀ ਆ ਜਿੱਦਣ ਆਪਾਂ ਸ੍ਰੀ ਰਾਗ ਆਰੰਭ ਕੀਤਾ ਮਹਾਰਾਜ ਨੇ ਕਿਰਪਾ ਕੀਤੀ ਪੋਹ ਸੁਦੀ ਸੱਤੇ ਤੋਂ ਹੀ ਆਪਾਂ ਸ੍ਰੀ ਰਾਗ ਆਰੰਭ ਕੀਤਾ ਸੀ। ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਕਲਗੀਆਂ ਵਾਲੇ ਪਾਤਸ਼ਾਹ ਆਪ ਹੀ ਬੁੱਧੀ ਬਖਸ਼ਦੇ ਨੇ, ਆਪ ਹੀ ਅਰਥ ਕਰਾਉਂਦੇ ਨੇ, ਆਪ ਹੀ ਸੋਝੀਆਂ ਪਾਉਂਦੇ ਨੇ। ਆਪਾਂ ਜੀਵ ਹਾਂ ਸਿਰਫ ਦਿਖਾਵਾ ਮਾਤਰ, ਦਿਖਾਵੇ ਵਾਲਾ ਜੀਵ ਕੁਛ ਨਹੀਂ ਕਰ ਸਕਦਾ। ਕਲਗੀਆਂ ਵਾਲੇ ਪਾਤਸ਼ਾਹ ਆਪ ਸਿਰ 'ਤੇ ਹੱਥ ਰੱਖਣ, ਮਿਹਰ ਭਰਿਆ ਹੱਥ ਰੱਖ ਕੇ ਛੱਜੂ ਚੌਰ ਵਾਂਗੂ ਅਰਥ ਕਰਾ ਲੈਣ। ਸੰਗਤਾਂ ਦੀਆਂ ਅਸੀਸਾਂ, ਗੁਰਾਂ ਦੀ ਮਿਹਰ ਹੋਵੇ, ਵਾਹਿਗੁਰੂ ਦੀ ਕਿਰਪਾ ਹੋਵੇ, ਇਹ ਅਰਥ ਸਾਡੇ ਹਿਰਦਿਆਂ 'ਚ ਵੱਸ ਜਾਣ। ਜਿਵੇਂ 48 ਸਿੰਘ ਵਿਦੇਹ ਮੁਕਤ ਹੋਏ ਸੀ ਸੁਣ ਕੇ, ਸਤਿਗੁਰੂ ਕਿਰਪਾ ਕਰਨ ਸਾਡੇ 'ਤੇ ਵੀ ਐਸੀ ਰਹਿਮਤ ਕਰਨ, ਮਿਹਰ ਕਰਨ। ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਵਤਾਰ ਦਿਹਾੜੇ ਦੀਆਂ ਫਿਰ ਬੇਅੰਤ ਵਧਾਈਆਂ ਹੋਣ। ਔਰ ਸਟਾਕਟਨ ਗੁਰੂ ਘਰ ਦੇ ਵਿੱਚ ਅੱਜ ਦੁਪਹਿਰੇ 1 ਵਜੇ ਅੰਮ੍ਰਿਤ ਸੰਚਾਰ ਹੋਣਾ, ਜੇ ਕਿਸੇ ਨੇ ਛਕਣਾ ਹੋਵੇ ਉਹ ਤਿਆਰ ਪ੍ਰਤਿਆਰ ਹੋ ਕੇ ਕੇਸੀ ਇਸ਼ਨਾਨ ਕਰ ਕਕਾਰ ਪਹਿਨ ਉੱਥੇ ਪਹੁੰਚ ਕੇ ਅੰਮ੍ਰਿਤ ਛਕਣ ਪਿਆਰ ਸਤਿਕਾਰ ਨਾਲ, ਸਤਿਗੁਰੂ ਕਿਰਪਾ ਕਰਨ। ਸ਼ਾਮ ਨੂੰ ਫਿਰ ਵਿਚਾਰਾਂ ਕਰਾਂਗੇ ਔਰ ਐਤਵਾਰ ਵਾਲੇ ਦਿਨ ਦੁਪਹਿਰੇ ਫਿਰ ਬਚਿੱਤਰ ਨਾਟਕ ਦੇ ਵਿੱਚੋਂ ਹੀ ਸਾਰਾ ਪ੍ਰਸੰਗ ਗੁਰਾਂ ਦਾ ਜੋ ਲਿਖਿਆ ਉਹਦੀ ਵਿਚਾਰ ਕਰਾਂਗੇ। ਪਿਆਰ ਨਾਲ ਜਪੀਏ ਜੀ, ਵਾਹਿਗੁਰੂ 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 ਵਿਸਰਨਾਹੀਂ ਦਾਤਾਰ ਵਿਸਰਨਾਹੀਂ ਦਾਤਾਰ ਵਿਸਰਨਾ ਆਪਣਾ ਨਾਮ ਹੁੰਦੇ ਹੋ ਆਪਣਾ ਨਾਮ ਹੁੰਦੇ ਹੋ ਆਪਣਾ ਨਾਮ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਨਾਨਕ ਚਾਓਏ ਹੋ ਨਾਨਕ ਚਾਓਏ ਹੋ ਨਾਨਕ ਚਾਓ ਵਾਹਿਗੁਰੂ 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 ਵਾਹਿਗੁਰੂ